ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਗੁਰੂ ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨ ਜਾਓ ਮਿਹਰਬਾਨਾ, ਹਉ ਕੁਰਬਾਨ ਜਾਓ, ਹਉ ਕੁਰਬਾਨ ਜਾਓ। ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ। ਤਿਨਾ ਕੈ ਹਉ ਸਦ ਕੁਰਬਾਨ ਜਾਓ, ਰਹਾਉ ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ ਰੰਗਣ ਵਾਲਾ। ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ। कंत तिना कै पास धूड़ तिना की जे मिले जी कहो नानक की अरदास आपे साजे आपे रंगे आपे नदर करे नानक कामण कंत भावे आपे हीरावे आपे साजे आपे रंगे आपे नदर करे नानक कामण कंत भावे आपे हीरावे वाहे गुरु जी का खालसा वाहे गुरु जी की फतेह।
जित जियो पिंड सब तेरा तू अंतर जामी पुरख भगवान दासन दास कह जन नानक जेह तू कराए हे तेह हो करी बखिया ज्ञान ध्यान किस कर्म न जाना सार न जाना तेरी सब ते सतगुर नानक जिन कल रखी मेरी सबे इच्छा पूरी जा पाया अग्नि पर गुरु नानक मिलिया पार ब्रह्म तेरिया चरणा को बलिहार मैं मूर्ख की केतक बात है कोट पराधी तरियारे गुरु नानक जिन सुनिया पेखिया से फिर गुर बहास ना परवारे गरीब नवाज सतगुरु अंतरजामी दीन दुनिया दे मालक साहिब श्री गुरु ग्रंथ साहिब महाराज जी दे पावन पवित्र हजूरी अंदर सज बैठी गुरु रूपी सत्संग जी आप श्रेष्ठ भागों वाले हो जिन्हों दीन दुनिया के मालक धन धन गुरु रामदास महाराज जी दे पावन पवित्र स्थान सचखंड श्री हरिमंदर साहब जी दे परम पवित्र दर्शन दीदार और दर्शन इशनान करन दा सुभाग प्राप्त होया है। आप जी नितनेम दे नाल पावन श्री मंजी साहब दीवान हाल गुरुद्वारा साहब जी विखे नितनेम दे नाल रोज सचखंड श्री हरिमंदर साहब जी तो आए श्री मुखवाक की कथा ਸਰਵਣ ਕਰਦੇ ਹੋ ਔਰ ਆਪਣਾ ਇਹ ਸਮਾਂ ਇਹ ਜੀਵਨ ਸਫਲ ਬਣਾ ਰਹੇ ਹੋ। ਗਰੀਬ ਨਿਵਾਸ ਸਤਿਗੁਰੂ ਜੀ ਨੇ ਸਾਨੂੰ ਮਹਾਨ ਰਹਿਮਤ ਬਖਸ਼ਿਸ਼ ਕੀਤੀ ਹੈ। ਅੱਜ ਜੋ ਮਾਲਕ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪੂਰੀ ਲੋਕਾਈ ਨੂੰ ਸ਼ਾਂਤੀ ਠੰਡ ਪਾਉਣ ਵਾਸਤੇ ਆਪਣਾ ਪਾਵਨ ਉਪਦੇਸ਼ ਬਖਸ਼ਿਆ ਹੈ, ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਓ ਕੁਛ ਸਮਾਂ ਜੋ ਮਾਲਕ ਨੇ ਇਹ ਉਪਦੇਸ਼ ਦਿੱਤਾ ਉਸਦੀ ਕਥਾ ਵਿਚਾਰ ਬੜੇ ਪਿਆਰ ਨਾਲ ਭਾਵਨਾ ਨਾਲ ਸਰਵਣ ਕਰਨਾ ਕਰੀਏ। ਸੋ ਸਾਰੇ ਇੱਕ ਵਾਰ ਪਿਆਰ ਨਾਲ ਫਤਿਹ ਬੁਲਾਓ ਤਾਂ ਕਿ ਸਾਡਾ ਮਨ ਬਿਰਤੀ ਟਿਕ ਜਾਏ ਔਰ ਉਸ ਮਾਲਕ ਦੇ ਸਿਮਰਨ ਨਾਲ ਸਾਡੀ ਸਾਂਝ ਬਣ ਜਾਏ, ਬਾਣੀ ਨਾਲ ਪਿਆਰ ਬਣ ਜਾਏ ਔਰ ਜੋ ਮੇਰੇ ਦਾਤਾ ਜੀ ਸਾਨੂੰ ਉਪਦੇਸ਼ ਦਿੰਦੇ ਹਨ ਇਹ ਸਾਡੇ ਮਨਾਂ 'ਚ ਵੱਸ ਜਾਏ ਔਰ ਸਾਡਾ ਐਸਾ ਜੀਵਨ ਹੋ ਜਾਏ ਕਿ ਸਾਨੂੰ ਹਰ ਵੇਲੇ ਉਸ ਮਾਲਕ ਦੀ ਯਾਦ ਵਿੱਚ ਉਹਦੇ ਪਿਆਰ 'ਚ ਜਿਉਣ ਦਾ ਸਮਾਂ ਮਿਲ ਜਾਵੇ ਔਰ ਜਿੰਨੇ ਆਪ ਜੁੜੇ ਬੈਠੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕੀਤੀ ਫਤਿਹ, ਕਈ ਉਸਨੂੰ ਨਾਰੇ ਦਾ ਨਾਮ ਵੀ ਦਿੰਦੇ ਹਨ ਪਰ ਨਾਰਾ ਬੋਲੇ ਸੋ ਨਿਹਾਲ ਹੁੰਦਾ ਹੈ। ਇਹ ਅਸਲ 'ਚ ਮਾਲਕ ਦੀ ਫਤਿਹ ਹੈ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ।
ਮੇਰੇ ਗਰੀਬ ਨਿਵਾਸ ਸਤਿਗੁਰੂ ਦੀਨ ਦੀਨ ਦੇ ਮਾਲਕ, ਦੁਨੀਆਂ ਨੂੰ ਤਾਰਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸੋ ਜਿਨ੍ਹਾਂ ਨੇ ਇਸ ਸੜਦੇ ਬਲਦੇ ਸੰਸਾਰ ਨੂੰ ਤਾਰਨ ਹੇਤ ਇਸ ਨੂੰ ਸ਼ਾਂਤੀ ਦੇਣ ਲਈ ਆਪਸੀ ਪਿਆਰ ਬਖਸ਼ਿਸ਼ ਕਰਨ ਵਾਸਤੇ ਆਪਣੇ ਅਵਤਾਰ ਧਾਰਿਆ ਹੈ ਔਰ ਜਦੋਂ ਹਰ ਬੰਨੇ ਅੰਧੇਰ ਗਵਾਰ ਹੈ, ਹਰ ਬੰਨੇ ਪਾਪਾਂ ਦਾ ਵਰਤਾਰਾ ਹੈ, ਪਾਪੇ ਦਾ ਵਰਤਿਆ ਵਰਤਾਰਾ, ਉਸ ਅਤ ਭਿਆਨਕ ਦੇ ਸਮੇਂ 'ਚ ਮੇਰੇ ਮਾਲਕ ਜੀ ਜਦੋਂ ਕਿਸੇ ਬੰਨੇ ਵੀ ਕੱਲ ਕਾਤੀ ਰਾਜੇ ਕਾਸਾਈ ਧਰਮ ਪੰਥ ਰੁੱਡ ਰਿਹਾ, ਕੂੜ ਅਮਾਵਤ ਸਤ ਚੰਦਰਮਾ ਦਿਸਹ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ ਆਦੂਰਾ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ ਤਹੁ ਨਾਨਕ ਕਿਨ ਵਿਧ ਗਤ ਹੋ। ਸੋ ਜਦੋਂ ਹਰ ਬੰਨੇ ਅੰਧੇਰਾ ਹੈ, ਕੂੜ ਦੀ ਮੱਸਿਆ ਹੈ, ਵਿਕਾਰਾਂ ਦਾ ਬੋਲਬਾਲਾ ਹੈ, ਉਸ ਸਮੇਂ ਮਾਲਕ ਸੰਸਾਰ ਨੂੰ ਚਾਨਣ ਦੇਣ ਲਈ ਅਵਤਾਰ ਲਿਆ ਹੈ ਔਰ ਉਹਨਾਂ ਆ ਕੇ ਇਹ ਸਾਨੂੰ ਮਹਾਨ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਹਨੂੰ ਮੇਰੇ ਮਾਲਕ ਨੇ ਇਹ ਨਹੀਂ ਕਿਹਾ ਮੇਰੀ ਬਾਣੀ ਹੈ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਵੋ। ਤੋ ਮਾਲਕ ਕਹਿੰਦੇ ਮੈਨੂੰ ਜਿਵੇਂ ਉਸ ਧੁਰ ਕੀ ਬਾਣੀ ਆਈ ਹੈ ਤੈਸਾ ਗਿਆਨ ਪ੍ਰਾਪਤ ਕਰਨਾ ਕਰ ਭਾਈ ਲਾਲੋ। ਉਹ ਬਾਣੀ ਸਾਨੂੰ ਮਾਲਕ ਨੇ ਇਸ ਸਮੇਂ 'ਚ ਬਖਸ਼ਿਸ਼ ਕੀਤੀ ਹੈ ਜੋ ਸਾਡੀ ਅਗਵਾਈ ਕਰਦੀ ਹੈ, ਸਾਨੂੰ ਰਸਤਾ ਦਿਖਾਉਂਦੀ ਹੈ। ਸੋ ਸਾਨੂੰ ਉੱਚਾ ਜੀਵਨ ਦੀ ਦਾਤ ਬਖਸ਼ਿਸ਼ ਕਰਦੀ, ਉਹ ਬਾਣੀ ਮਾਲਕ ਨੇ ਬਖਸ਼ਿਸ਼ ਕੀਤੀ ਹੈ। ਮੇਰੇ ਦਾਤਾ ਜੀ ਨੇ ਅੱਜ ਜੋ ਬਖਸ਼ਿਸ਼ ਕੀਤੀ ਹੈ ਤਲੰਗ ਰਾਗ ਵਿੱਚ, ਸੋ ਇਹ ਮਾਲਕ ਨੇ ਉਪਦੇਸ਼ ਦਿੱਤਾ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ ਸਾਸੋ ਕੀ ਤੋਂ ਸੁਭਾਵਮਾਨ ਹੈ। ਔਰ ਤੀਜੇ ਘਰ ਸੁਰਤਾਲ ਵਿੱਚ, ਸੋ ਰਾਗੀ ਸਿੰਘਾਂ ਲਈ ਇਸ ਨੂੰ ਗਾਉਣ ਦੀ ਹਦਾਇਤ ਮਾਲਕ ਨੂੰ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਔਰ ਮਾਲਕ ਨੇ ਸੋ ਇਹ ਸਾਨੂੰ ਮੰਗਲ ਰਾਹੀਂ ਉਪਦੇਸ਼ ਦਿੱਤਾ ਹੈ। ਤੋ ਗਰੀਬ ਨਿਵਾਸ ਜੀ ਨੇ ਇੱਕ ਜੋ ਅਦੁੱਤੀ ਪਰਮਾਤਮਾ ਹੈ ਔਰ ਜੋ ਸਰਬ ਦਾ ਪ੍ਰਕਾਸ਼ਕ ਹੈ, ਇੱਕ ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੰਗਤਾ ਇੱਕ ਦੇ ਨਾਲ ਹੋਈ ਹੈ ਕਿ ਉਹ ਵਾਹਿਗੁਰੂ ਇੱਕ ਹੈ, ਪਰਮਾਤਮਾ ਇੱਕ ਹੈ, ਅੱਗੇ ਉਹਦਾ ਸਾਰਾ ਪਸਾਰਾ ਹੈ। ਅਤੇ ਅਸੀਂ ਉਸ ਇੱਕ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਔਰ ਇੱਕ ਦੇ ਨਾਲ ਸਾਰਿਆਂ ਵਿੱਚ ਉਸ ਏਕਤਾ ਨੂੰ ਦੇਖਣਾ ਹੈ, ਉਸ ਪਰਮਾਤਮਾ ਨੂੰ ਦੇਖਣਾ ਹੈ। ਉਹ ਓਅੰਕਾਰ ਮਾਲਕ ਨੇ ਉਚਾਰਨ ਕੀਤਾ ਹੈ। ਉਹ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਉਹ ਓਅੰਕਾਰ ਹੈ ਜੋ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਪ੍ਰਕਾਸ਼ਕ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਜੋ ਇਸ ਬਾਣੀ ਦਾ ਇਸ ਪਾਠ ਕਰਦਾ ਹੈ ਮੂਲ ਮੰਤਰ ਦਾ, ਉਹਦੀ ਹਰ ਬੰਨੀ ਰੱਖਿਆ ਹੁੰਦੀ ਹੈ। ਜੋ ਇਸ ਸ਼ਬਦ ਨੂੰ ਉਚਾਰਦਾ ਉਹ ਓਅੰਕਾਰ, ਉਹਨੂੰ ਕਿਸੇ ਬਹੁਤੇ ਰਖਵਾਲੀਆਂ ਦੀ ਲੋੜ ਨਹੀਂ ਪੈਂਦੀ। ਉਸ ਮਾਲਕ ਦਾ ਓਅੰਕਾਰ ਉਚਾਰਦਾ ਹੈ, ਕਿਉਂਕਿ ਵੇਖੋ ਅੱਜ ਸੰਸਾਰ ਭਰ ਅੰਦਰ ਕਿੰਨੀਆਂ ਫੌਜਾਂ, ਕਿੰਨੇ ਹਥਿਆਰ ਆ ਗਏ ਹਨ, ਪਰ ਦੁਨੀਆਂ ਪੂਰੀ ਨੂੰ ਕੋਈ ਜਿੱਤਣ ਦੀ ਸਮਰੱਥਾ ਨਹੀਂ ਰੱਖਦਾ ਹੈ। ਔਰ ਮੇਰੇ ਮਾਲਕ ਨੇ ਜੇ ਕੋਈ ਹਥਿਆਰ ਲਿਆ ਤਾਂ ਬਾਣੀ ਦਾ, ਇਸ ਮੂਲ ਮੰਤਰ ਦਾ ਬਲ ਲੈ ਕੇ ਤੁਰੇ ਹਨ। ਕੋਈ ਬਹੁਤੀਆਂ ਫੌਜਾਂ ਲੈ ਕੇ ਸੰਸਾਰ 'ਤੇ ਨਹੀਂ ਮਹਾਰਾਜ ਵਿਚਰੇ ਹਨ, ਔਰ ਜੇ ਕੋਈ ਬਹੁਤੇ ਨਹੀਂ ਤਾਂ ਕੇਵਲ ਭਾਈ ਬਾਲਾ ਮਰਦਾਨਾ ਨਾਲ ਹਨ। ਔਰ ਪੂਰੇ ਸੰਸਾਰ 'ਤੇ ਮੇਰੇ ਮਾਲਕ ਨੇ ਗੁਰਮਤ ਦਾ ਸਿੱਖੀ ਦਾ ਝੰਡਾ ਚਲਾਇਆ ਹੈ ਔਰ ਪੂਰਾ ਸੰਸਾਰ ਮੇਰੇ ਮਾਲਕ ਦੇ ਗੁਣ ਗਾਉਂਦਾ ਹੈ। ਐਸੀਆਂ ਐਸੀਆਂ ਥਾਵਾਂ ਜਿੱਥੇ ਉਹ ਲੋਕ ਬੋਲੀ ਵੀ ਨਹੀਂ ਜਾਣਦੇ, ਉਹ ਵੀ ਮੇਰੇ ਮਾਲਕ ਦੇ ਗੁਣ ਗਾਉਂਦੇ ਹਨ, ਉਹ ਵੀ ਮੇਰੇ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਹਨ। ਉਹ ਮਾਲਕ ਨੇ ਕਿਹੜਾ ਬਣ ਲਿਆ, ਸਿੱਧਾਂ ਨੇ ਪੁੱਛਿਆ ਹੈ ਮਾਲਕ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ, ਕਿ ਤੁਸੀਂ ਹਰ ਥਾਂ 'ਤੇ ਜਾਂਦੇ ਹੋ, ਤੁਹਾਡਾ ਝੰਡਾ ਬੁਲੰਦ ਰਹਿੰਦਾ ਹੈ, ਵੱਡੇ ਵੱਡੇ ਤੁਹਾਡੇ ਅੱਗੇ ਚੁੱਪ ਜਾਂਦੇ ਹਨ, ਉਹ ਕਿਹੜੀ ਪਾਵਰ ਹੈ, ਕਿਹੜੀ ਸ਼ਕਤੀ ਹੈ? ਅਤੇ ਮਾਲਕ ਨੇ ਇਹ ਨਹੀਂ ਕਿਹਾ ਮੇਰੇ ਕੋਈ ਗੈਬੀ ਸ਼ਕਤੀ ਹੈ, ਮੇਰੇ ਕੋਲ ਕੋਈ ਰਾਜਨੀਤਿਕ ਬਲ ਹੈ, ਮੇਰੇ ਪਿੱਛੇ ਧਨ ਦੌਲਤ ਹੈ। ਅਤੇ ਮਾਲਕ ਇਹ ਆਉਂਦੇ ਹਨ, ਹੁਣ ਜਪਿਆ ਪਰਮੇਸ਼ਰੋ ਭਾਓ ਭਗਤ ਸਿੰਘ ਤਾੜੀ ਲਾਈ। ਮਾਲਕ ਆਉਣ ਲੱਗੇ, ਮੈਂ ਜਪਿਆ ਹੈ ਤਾਂ ਵਾਹਿਗੁਰੂ ਨੂੰ ਜਪਿਆ ਹੈ, ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਦੇਖੋ ਕੋਈ ਹੰਕਾਰ ਨਹੀਂ ਹੈ, ਨਹੀਂ ਤਾਂ ਮਾੜੀ ਦੀ ਸ਼ਕਤੀ ਲੈਣ ਦਾ ਬੜਾ ਕੁਝ ਡੀਂਗਾ ਮਾਰਦਾ ਹੈ, ਮੈਂ ਆਹ ਕਰ ਦੇਵਾਂਗਾ, ਉਹ ਕਰ ਦੇਵਾਂਗਾ। ਮਾਲਕ ਕਹਿਣ ਲੱਗੇ, ਮੇਰੇ ਕੋਲ ਜੇ ਸ਼ਕਤੀ ਹੈ ਤਾਂ ਗੁਰਬਾਣੀ ਦੀ ਸ਼ਕਤੀ ਹੈ, ਮੇਰੇ ਕੋਲ ਸ਼ਕਤੀ ਹੈ ਤਾਂ ਜਿੱਥੇ ਤੁਸੀਂ ਬੈਠੋ ਮੇਰੇ ਦਾਤ ਦੇ ਦਰ 'ਤੇ ਸੰਗਤ ਦੀ ਸ਼ਕਤੀ ਹੈ। ਕਹਿਣ ਲੱਗੇ, ਇਹਦੇ ਨਾਲ ਮੈਂ ਸੰਸਾਰ 'ਤੇ ਵਿਚਰਿਆ ਹਾਂ। ਉਹ ਕਹਿੰਦੇ, ਅਸੀਂ ਜੋਰ ਜਗਾਉਂਦੇ, ਯਤਨ ਕਰਦੇ, ਦੀਵਾ ਬੁੱਝ ਜਾਂਦਾ ਹੈ। ਮਾਲਕ ਕਹਿਣਗੇ, ਤੁਸੀਂ ਹਉਮੈ 'ਚ ਆਏ, ਹੰਕਾਰ ਦੇ ਟਿੱਲੇ 'ਤੇ ਬੈਠੇ ਦੀਵੇ ਜਗਾਉਂਦੇ ਸਦਾ ਬੁੱਝਣ ਆਏ ਹਨ। ਮੈਂ ਉਸ ਮਾਲਕ ਦੇ ਦਰ ਨੂੰ ਜੁੜ ਕੇ, ਉਸ ਮਾਲਕ ਦੀ ਬੰਦਗੀ ਕਰਕੇ, ਸਿਮਨ ਕਰਕੇ, ਉਸ ਬਾਣੀ ਦੀ ਸੰਗਤੀ ਓਰ ਲੈ ਕੇ ਤੁਰਿਆ ਹਾਂ। ਔਰ ਮਾਲਕ ਕਹਿਣ ਲੱਗੇ, ਜਿਹੜਾ ਓਅੰਕਾਰ ਦਾ ਉਚਾਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਉਹਦੀ ਹਰ ਬੰਨੀ ਰੱਖਿਆ ਹੁੰਦੀ ਹੈ, ਦੇਖੋ ਇਹ ਨਹੀਂ ਕਿ ਸੌਖਿਆਂ ਮੇਰੇ ਮਾਲਕ ਨੇ ਕੋਈ ਪ੍ਰਚਾਰ ਕੀਤਾ ਹੈ, ਬੜੀਆਂ ਬੜੀਆਂ ਰੁਕਾਵਟਾਂ ਆਈਆਂ ਹਨ, ਲੋਕ ਪੱਥਰ ਲੈ ਕੇ ਵੀ ਮਾਰਦੇ ਹਨ, ਸੱਚ 'ਤੇ ਤੁਰਨ ਵਾਲਿਆਂ ਲਈ ਪੱਥਰ ਵੀ ਅੱਗੇ ਤਿਆਰ ਹਨ, ਸੱਚ 'ਤੇ ਤੁਰਨ ਵਾਲਿਆਂ ਦਾ ਬੰਦ ਵੀ ਕੱਟਿਆ ਜਾਂਦਾ ਹੈ, ਕੋਈ ਦੋਸ਼ ਨਹੀਂ ਹੈ, ਸੱਚ 'ਤੇ ਤੁਰਨ ਵਾਲਿਆਂ ਨੂੰ ਖੋਪੜਾ ਵੀ ਲਹਾਉਣਾ ਪੈਂਦਾ ਹੈ, ਕਿਉਂਕਿ ਉਹਨਾਂ ਦਾ ਰਸਤਾ ਕਹਿਲਾਉਂਦਾ ਹੈ, ਸੱਚ ਦਾ ਹੈ, ਉਹ ਝੂਠਿਆਂ ਨੂੰ ਚੰਗਾ ਨਹੀਂ ਲੱਗਦਾ ਹੈ ਸੰਸਾਰੀਆਂ ਨੂੰ। ਔਰ ਮਾਲਕ ਕਹਿਣ ਲੱਗੇ ਮੈਂ ਉਸ ਮਾਲਕ ਨੂੰ ਜਪਿਆ ਹੈ, ਉਹ ਸੱਚ ਦਾ ਰਸਤਾ ਸੰਸਾਰ ਨੂੰ ਦਿਖਾਇਆ ਹੈ। ਗਰੀਬ ਨਿਵਾਜ ਜੀ ਕਹਿੰਦੇ ਤੁਸੀਂ ਉਸ ਮਾਲਕ ਦਾ ਜਾਪ ਕਰੋ, ਤੁਹਾਡੀ ਹਰ ਬੰਨੇ ਰੱਖਿਆ ਹੋਏਗੀ, ਔਰ ਤੁਸੀਂ ਕਹਿੰਦੇ ਇਹ ਰੁਕਾਵਟ ਪੈਂਦੀ, ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਓਗੇ। ਔਰ ਮਾਲਕ ਕਹਿਣ ਲੱਗੇ ਸਤਿਗੁਰ ਪ੍ਰਸਾਦ, ਔਰ ਜਿਹੜਾ ਓਅੰਕਾਰ ਪਰਮਾਤਮਾ ਵਾਹਿਗੁਰੂ ਹੈ, ਸਰਬ ਹੋਰ 'ਤੇ ਰੱਖਿਆ ਕਰਨ ਵਾਲਾ ਹੈ, ਉਹਦਾ ਸਰੂਪ ਕੈਸਾ ਹੈ? ਔਰ ਮਹਾਰਾਜ ਜੀ ਕਹਿਣ ਲੱਗੇ ਅਸਲ 'ਚ ਸੱਤ ਸਰੂਪ ਹੈ, ਸੱਤ ਹੈ ਸਦਾ ਰਹਿਣ ਵਾਲਾ। ਇੱਕ ਸੱਚ ਹੁੰਦਾ ਕਿ ਆਦਮੀ ਸੱਚਾ ਬੜਾ ਹੈ, ਉਹ ਸੱਚ ਬੋਲਦਾ ਹੈ, ਉਹ ਪਰਮਾਤਮਾ ਸਦੀਵ ਕਾ ਰਹਿਣ ਵਾਲਾ ਹੈ, ਉਹ ਗੁਰ ਚੇਤਨ ਸਰੂਪ ਹੈ, ਉਹ ਕੋਈ ਐਵੇਂ ਨਿਰਜਿੰਦ ਨਹੀਂ ਹੈ, ਉਹ ਹਰ ਥਾਂ 'ਤੇ ਵਿਆਪਕ ਹੈ। ਔਰ ਸਾਨੂੰ ਜਿਹੜਾ ਬੋਲਣ ਦੀ ਸਮਰੱਥਾ ਦੇ ਰਿਹਾ ਹੈ, ਜਿਹੜਾ ਸਾਨੂੰ ਧੁਰਨ ਦੀ ਸਮਰੱਥਾ ਦੇ ਰਿਹਾ, ਉਹ ਚੇਤਨ ਸਰੂਪ ਦੀ ਸ਼ਕਤੀ ਹੈ। ਔਰ ਮਾਲਕ ਕਹਿਣ ਲੱਗੇ ਅਸਲ 'ਚ ਉਹ ਆਨੰਦ ਸਰੂਪ ਹੈ, ਪ੍ਰਸਾਰਨ ਦਾ ਆਨੰਦ ਸਰੂਪ, ਭਾਵ ਆਪ ਆਨੰਦ ਰੂਪ ਹੈ, ਔਰ ਜਿਹੜਾ ਉਹਦੇ ਨਾਲ ਜੁੜਦਾ ਹੈ ਉਹਨੂੰ ਵੀ ਦਵੈਤ ਰਹਿਤ ਕਰ ਦਿੰਦਾ ਹੈ, ਉਹ ਸਦੀਵ ਕਾਲ ਆਨੰਦ ਚਲਿਆ ਜਾਂਦਾ ਹੈ। ਫਿਰ ਮਾਲਕ ਕਹਿਣ ਲੱਗੇ ਉਹਨੂੰ ਮਿਲਿਆ ਕਿਵੇਂ ਜਾ ਸਕਦਾ ਹੈ? ਮਹਾਰਾਜ ਜੀ ਕਹਿੰਦੇ ਸੱਤ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਹੋਰ ਕੋਈ ਢੰਗ ਨੂੰ ਮਿਲਦਾ ਨਹੀਂ ਹੈ, ਕੋਈ ਤਰੀਕਾ ਹੋਰ ਕੋਈ ਐਸਾ ਨਹੀਂ ਜਿਹੜਾ ਗੁਰੂ ਚਰਨਾਂ ਨੂੰ ਜੁੜਦਾ ਹੈ। ਮਾਲਕ ਕਹਿਣ ਲੱਗੇ ਉਹਨੂੰ ਉਹ ਪਰਮਾਤਮਾ ਮਿਲ ਜਾਂਦਾ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲਭ ਰੰਗਾਏ।
ਮਾਲਕ ਪੁੱਛਦਾ ਅਰਦਾਸ ਕਰਦਾ ਹੈ ਜਗਿਆਸੂ ਮੇਰੇ ਦਾਤਾ, ਉਹ ਮਾਲਕ ਨੂੰ ਮਿਲਿਆ ਕਿਉਂ ਨਹੀਂ ਜਾ ਰਿਹਾ ਹੈ? ਦੇਖੋ ਯਤਨ ਸਾਰੇ ਕਰਦੇ ਆ, ਜਪ ਤਪ ਸਾਰੇ ਕਰਦੇ ਆ, ਸੰਗਤ ਕਰਦੇ ਆ, ਔਰ ਸਾਡਾ ਸਵਾਲ ਹੁੰਦਾ ਕਿ ਜੀ ਉਹ ਅਵਸਥਾ ਨਹੀਂ ਬਣੀ ਹੈ, ਅਜੇ ਉਹ ਮਾਲਕ ਸਾਖਿਆਤ ਨਹੀਂ ਹੋਇਆ ਹੈ, ਉਹਦੇ ਨਾਲ ਅਸੀਂ ਮਿਲੇ ਨਹੀਂ, ਉਹ ਸਾਨੂੰ ਵਿਆਪਕਤਾ ਵਿੱਚ ਨਜ਼ਰ ਨਹੀਂ ਆਇਆ, ਉਹ ਸਾਨੂੰ ਸਾਰਿਆਂ 'ਚ ਦ੍ਰਿਸ਼ਟੀ ਨਹੀਂ ਆਉਂਦਾ ਹੈ, ਕਿਉਂਕਿ ਅਸੀਂ ਕਿਸੇ 'ਚ ਕੁਝ ਕਿਸੇ 'ਚ ਕੁਛ ਪੱਖ ਨਾਲ ਦੇਖਦੇ ਹਾਂ। ਮਾਲਕ ਕਹਿਣ ਲੱਗੇ ਜਬ ਧਾਰੇ ਕੋਈ ਬੈਰੀ ਮੀਤ, ਤਬ ਲਗ ਮਿਹ ਚਲ ਮੈਂ ਹੂੰ ਚੇਤ। ਦੇਖੋ ਜਦੋਂ ਤੱਕ ਸਾਡੀ ਡਾਵਾਂਡੋਲ ਹਾਲਤ ਹੈ, ਸਾਡੇ ਅੰਦਰ ਕੋਈ ਕਿਸੇ ਦੀ ਮਿੱਤਰਤਾ ਹੈ, ਕਿਸੇ ਨਾਲ ਵਿਵਹਾਰ ਭਾਵ ਹੈ, ਉਦੋਂ ਤੱਕ ਮਨ ਟਿਕਦਾ ਨਹੀਂ ਹੈ। ਸੋ ਗਰੀਬ ਨਿਵਾਜ ਜੀ ਨੇ ਜਦੋਂ ਦੁਨੀਆਂ ਅੰਦਰ ਅਨੇਕਾਂ ਐਸੇ ਲੋਕ ਵੀ ਹਨ ਜਿਹੜੇ ਧਰਮ ਦੀ ਬਾਹਰੋਂ ਰੂਪ ਰੇਖਾ ਬਣਾ ਕੇ ਦੁਨੀਆਂ ਨੂੰ ਲੁੱਟਣ ਵਾਲੇ ਵੀ ਨਜ਼ਰ ਆਉਂਦੇ ਹਨ, ਔਰ ਗੁਰੂ ਨਾਨਕ ਪਾਤਸ਼ਾਹ ਉਹਨਾਂ ਭੁੱਲਿਆਂ ਲੋਕਾਂ ਕੋਲ ਵੀ ਗਏ ਹਨ, ਐਸੇ ਵਿਗਿਆਨੀਆਂ ਕੋਲ ਵੀ ਗਏ ਹਨ, ਔਰ ਐਸੇ ਲੋਕਾਂ ਕੋਲ ਵੀ ਗਏ ਜਿਹੜੇ ਲੋਕਾਂ ਨੂੰ ਨਜ਼ਰ ਲਾ ਕੇ ਗੁੰਮਰਾਹ ਕਰਨ ਆਏ ਹਨ, ਔਰ ਉਹਨਾਂ ਨੂੰ ਸਿੱਧੇ ਰਾਹੇ ਪਾਇਆ ਹੈ, ਵੈਰ ਭਾਵ ਨਹੀਂ ਕੀਤਾ ਹੈ। ਗੁਜਰਾਤ ਸਟੇਟ ਅੰਦਰ ਇੱਕ ਨਸ਼ਹਿਰਾ ਨਗਰ ਹੈ, ਉਸ ਨਗਰ 'ਚ ਮੇਰੇ ਮਾਲਕ ਪਹੁੰਚੇ ਹਨ, ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਬੜੀ ਪਖੰਡ ਦੀ ਦੁਕਾਨ ਚੱਲ ਰਹੀ ਹੈ, ਕਿਉਂਕਿ ਹਰ ਥਾਂ 'ਤੇ ਅੱਜ ਵੀ ਤੁਹਾਨੂੰ ਥਾਂ ਥਾਂ 'ਤੇ ਝੂਠ ਦੀਆਂ ਦੁਕਾਨਾਂ ਪਖੰਡ ਦੀਆਂ ਦੁਕਾਨਾਂ ਜਦੋਂ ਆਉਣਗੀਆਂ, ਔਰ ਨਾਮ ਬਾਹਰ ਉਹ ਧਰਮ ਦਾ ਰੱਖਦੇ ਹਨ ਪਰ ਕੇਵਲ ਉਹਦੇ ਪਿੱਛੇ ਮਾਇਆ ਦਾ ਪ੍ਰਯੋਜਨ ਹੈ, ਦੁਨੀਆਂ ਨੂੰ ਲੁੱਟਣ ਦਾ ਪ੍ਰਯੋਜਨ ਹੈ, ਹੋਰ ਕੋਈ ਉੱਥੇ ਢੰਗ ਨਹੀਂ ਹੁੰਦਾ ਹੈ। ਗਰੀਬ ਨਿਵਾਜ ਜੀ ਨੂੰ ਪਤਾ ਲੱਗਾ ਕਿ ਇੱਕ ਐਸਾ ਆਦਮੀ ਜਿਹੜਾ ਆਪਣੇ ਆਪ ਨੂੰ ਸੌ ਸਾਧਨ ਦੱਸਦਾ ਹੈ ਕਿ ਮੈਨੂੰ ਮਾਲਕ ਮਿਲਿਆ ਹੋਇਆ ਹੈ, ਦੱਸਦਾ ਇਹੋ ਹੀ ਹੈ, ਔਰ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਲੋਕਾਂ ਨੂੰ ਕਿਰਾਏ ਪਾ ਰਿਹਾ ਹੈ, ਆਪਣਾ ਜੀਵਨ ਉਹਦਾ ਭਿਸ਼ਟ ਹੋ ਗਿਆ, ਉਹਨੂੰ ਰਸਤਾ ਦੱਸ ਕੇ ਆਈਏ। ਗਰੀਬ ਨਿਵਾਜ ਇਸ 'ਤੇ ਬੜਾ ਵੱਡਾ ਮੇਲਾ ਲੱਗਦਾ ਹੈ, पूर्णमासी के बहुत वड्डा मेला है, उत्थे पहुँचते हैं और पहुँच के उतों के कुछ कारदारा पछया से ताे उस जड़ा ती जिन्हों रहबर मानते जे गुरु मानते जे सौ सगनी मिलना चाहते हैं वो बंद ने जाके सुनिया दिता कि तहू कुछ लोग महात्मा मिलने आए हैं पर वो भी किसी संगत जानवा कितने कौन मिलने आए हैं। वह उत्तर है कि मैं अज सौ सागन के दर्शन हो रहे हैं। इतिहास दसदा कि वह बीबियां कपड़े पहनता है, टूमा टामा पा लेंदा है कि मैं उस मालक की सुहागन हाँ। और जब उन्हें सुनेहा मिलया उन्हें आख्या अज मैं मिल नहीं सकता, मैनू सौ दे मिलाप हो रहा है, मैं वो आनंद च लीन हाँ। दो तीन बार कहने तो बाद उन्हें जवाब दे दिता जदों आण के सुनेहा मिलया मेरे मालक न, मालक कह लगे भाई मरदाना इतने कुछ नहीं आ चली। देखो जिते गुरु पिट दे जाए, जिहड़ा आदमी गुरु तो बेमुख हो जाए, उन्हें मिलनी तैयार नहीं है, उहदा की हाल होएगा। तो आखिर उहदा कीते इक करम अगे आउणी सी, उहदा जीवन बदलना सी। कहण लगे अचानक उत्थे कोई ऐसा झगड़ा हो गया मेले विच, झगड़ा होंदिया होइआं लोकां नूं पता नहीं भी अंदर कौन है की कर रहा है, वेखा वेखी लोक तुरे जांदे हन। जदों झगड़ा होंदिया होंदिया करदिया कराउंदिया उहदे दरवाजे भी खुल गए और बंदा कर्म करदा अंदरों फड़िया गया। और जिहड़े लोक उहनूं मिलण आए सी उहनूं पिटावां देण वाले सन, उन्होंने फड़ के उहदा फिर वाह वाह सेवा कीती, मेला उत्थों हट गया, लोगों को वो पखंड का पता लग गया। आखिरकार वो थां थां ते भटकता है, कोई उन्हें मूँह नहीं लाता है। मेरे गरीब नवाज फिर उस नगर च एक माता दे ग्रह गए हैं और उत्थे एक पिंगला आदमी रिड़दा आया। गरीब नवाज के चरणों च उन्हें शीश रखे, मालक ने उहदे ते बख्शिश की, उहदियां लत्तां ठीक हो गई, उहदी अखां की जोत नहीं सी, अखां भी ठीक हो गई और उन्हें चलना सी झुका के सकराना किया। गरीब नवाज कहन लगे भाई तू इस तरह करना, जे तो तू कोई पूछे कि मैं कितों ठीक होया तू कह दी सौ सागर ने ठीक किया है। वो कहन लगा मालक वो आदमी पखंडी है और वो कर्म सारे जग जा रहा है। कहन लगे असी तैनू जो आने वो प्रदेश में मनना कर और जिन्हें पुछना ने यो आखना। आखिर एक दिन वो सौ सागन भी मिल पाया। उन्हें आख्या दस तैनू किन्ने ठीक किया है, और सत सत दस कहिंदे सौ सागन तो मैं ही हाँ। वो कहन लगे असल फलाने घर एक माता दे ग्रह गुरमुख को रूहां बैठिया हैं, उन्होंने मेरे ते बख्शिश की है। और नाल गया चरना ते ढह पिया, आख्या मालक मैं असल च भैड़ा हाँ कुकर्मी हाँ और तुसी दया करके मेरे डेरे च आए, पर मैं दुनिया के कर्मां च फसिया तैनू मिल ना सकिया, मेरे ते रहमत करो। देखो उन्हूं मारिया नहीं, उहदा विरोध नहीं किया, उहनूं सीधे राह पाया। आख्या वेख गुरमुखा ये जीवन उच्चा सुच्चा मिलिया है, कई जन्मां तों बाद ये दुनिया नूं राय पाउण लई मिलिया, किराए पाउण लई नहीं। और उसनूं मालक ने गुरु का मंत्र उपदेश दे के सिखी ना जोड़िया। कुछ लोगों को पता सी पर दूर दराडिया नूं पता सी नहीं सी, दोबारा फिर उवें संगतां जुड़न लग पईआं और सिखी तो उपदेश दे के संगतां नूं तारन लग पिया। और गरीब नवाज जी कहन लगे वेखो जिन्ना चिर तक इहो तन माया पाहिया प्यारे नीतड़ा लब रंगा है। महाराज जी कहन लगे अजीब असल तू अपने तन नूं जिहड़ा शरीर है नूं माया दी पाह लाई हुई है, क्योंकि पाहिया है जिवें कपड़े नूं रंग लंग लवाउण लई जिहड़ा ललारी है रंग करन वाला है, वो फटकड़ी लूण आदि कई मसाले पा के उन्हें पहला कपड़े नूं चंगी तरह भींदा है पानी विच, पीण तों बाद उन्हें फिर पक्का रंग लाउंदा है। जे सीधा कपड़ा रंग च पा दे रंग चढ़दा नहीं है पा तों बिना। और मालक कहन लगे असल तैनू मालक ने की मिलना है, ਤੂੰ ਇਸ ਤਨ ਨੂੰ ਇਸ ਸੂਖਮ ਸਰੀਰ ਨੂੰ ਮਾਇਆ ਦੀ ਪਾਹ ਲਾਈ ਹੋਈ ਹੈ, ਮਾਇਆ ਦਾ ਤੂੰ ਫਟਕੜੀ ਆੜਕ ਪਾ ਕੇ ਉਹਨੂੰ ਉਹਦੇ ਵਿੱਚ ਡੁਬੋਇਆ ਹੋਇਆ ਹੈ, ਹਰ ਬੰਨੇ ਤੈਨੂੰ ਮਾਇਆ ਹੀ ਮਾਇਆ ਹੈ। ਔਰ ਮਾਲਕ ਕਹਿਣਗੇ ਲੀਤੜਾ ਲੱਭ ਰੰਗਾਏ, ਇਹ ਸਰੀਰ ਰੂਪੀ ਕੱਪੜਾ ਤੂੰ ਲੱਭ ਲੋਭ ਨਾਲ ਰੰਗਿਆ ਹੋਇਆ ਹੈ। ਲੱਭ ਲੋਭ, ਲੱਭ ਕੀ ਹੈ? ਖਾਣ ਦਾ, ਪਹਿਨਣ ਦਾ, ਹੰਢਾਉਣ ਦਾ ਆਦਮੀ ਨੂੰ ਲੱਭ ਹੈ। ਮੈਨੂੰ ਚੰਗੇ ਬਸਤਰ ਮਿਲ ਜਾਣ ਔਰ ਸੋਹਣਾ ਖਾਣਾ ਮਿਲ ਜਾਵੇ ਔਰ ਸੋਹਣੇ ਹੰਢਾਉਣ ਲਈ ਜੋੜੇ ਮਿਲ ਜਾਣ, ਕਾਰਾਂ ਮਿਲ ਜਾਣ, ਆਹ ਚੀਜ਼ ਮਿਲ ਜਾਵੇ। ਔਰ ਮਾਲਕ ਕਹਿਣ ਲੱਗੇ ਅਸਲ ਤੂੰ ਲੱਭ ਦੇ ਨਾਲ ਉਹਨੂੰ ਰੰਗਿਆ ਹੋਇਆ ਹੈ, ਇਸ ਤਨ ਨੂੰ ਮਾਇਆ ਦੀ ਪਾਹ ਲਾਈ ਹੋਈ ਹੈ। ਅਤੇ ਜਦੋਂ ਵੀ ਜਿਹੜਾ ਸਰੀਰ ਰੂਪੀ ਕੱਪੜਾ ਮਾਇਆ ਦੇ ਨਾਲ ਉਹਨੂੰ ਪਾਹ ਲਾ ਕੇ ਲੋਭ ਨੂੰ ਰੰਗ ਦਿੱਤਾ ਹੈ, ਉਹਦਾ ਹਾਲਾਤ ਕੀ ਹੋਏਗਾ? ਉੱਥੇ ਮਾਲਕ ਕਿਵੇਂ ਮਿਲ ਸਕਦਾ ਹੈ?
ਮੇਰਾ ਕੰਤਨ ਭਾਵੈ ਚੁਲੜਾ ਪਿਆਰੇ, ਕਿਉਂ ਧਨ ਸੇਜੈ ਜਾਏ।
ਉਹਨੂੰ ਮਾਇਆ ਦੀ ਪਾਹ ਲੱਗਦੀ ਹੈ, ਲੱਭ ਲੋਭ ਦਾ ਰੰਗ ਚੜ ਗਿਆ ਹੈ। ਔਰ ਮਾਲਕ ਕਹਿਣ ਲੱਗੇ ਅਸਲ 'ਚ ਇਹ ਜਿਹੜਾ ਚੋਲਾ ਹੈ, ਸਰੀਰ ਰੂਪੀ ਵਸਤਰ ਹੈ, ਇਹ ਮੇਰੇ ਮਾਲਕ ਨੂੰ ਚੰਗਾ ਨਹੀਂ ਲੱਗਦਾ ਹੈ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਔਰ ਆਦਮੀ ਚਾਹੇ ਕਿ ਮੈਂ ਉਹਨੂੰ ਚੰਗਾ ਵੀ ਲੱਗਾਂ, ਕਿਸੇ ਨੂੰ ਸੋਹਣਾ ਵੀ ਲੱਗਾਂ, ਦੁਆਲੇ ਗੰਦ ਮਲੀ ਫਿਰੇ, ਕਿਹੜਾ ਨੇੜੇ ਆਏਗਾ ਬਦਬੋ ਦੇ ਨੇੜੇ? ਔਰ ਮਹਾਰਾਜ ਜੀ ਕਹਿਣ ਲੱਗੇ ਵੇਖੋ, ਜੇ ਤੂੰ ਮਾਲਕ ਨਾਲ ਨੇਹ ਪਾਉਣਾ ਹੈ, ਫਿਰ ਤਾਂ ਜਾਣ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ, ਕਿੱਚਰ ਝੱਤ ਲੰਘਾਈ ਹੈ, ਸੱਪੜ ਟੁੱਟਿਆ ਨੇਹੋ। ਉਹ ਕਹਿਣ ਲੱਗੇ ਤੂੰ ਨੇਹ ਤਾਂ ਪਾਉਣਾ ਹੈ ਮਾਲਕ ਦੇ ਨਾਲ, ਪਰ ਤੇਰਾ ਨੇਹ ਲੱਭ ਤੱਕ ਹੈ, ਲੋਭ ਤੱਕ ਹੈ, ਲਾਲਚ ਤੱਕ ਹੈ, ਮਾਇਆ ਤੱਕ ਸੀਮਿਤ ਹੈ। ਤੇਰੀ ਪ੍ਰੀਤੀ ਕੇਵਲ ਮਾਇਆ ਤੱਕ ਹੈ ਵੀ ਇੱਥੋਂ ਤੱਕ ਮੇਰਾ ਇਹ ਪ੍ਰੋਗਰਾਮ ਸੈੱਟ ਆ ਜਾਵੇ, ਫਿਰ ਮਾਲਕ ਕਿੱਥੇ, ਮੈਂ ਕਿੱਥੇ ਹਾਂ? ਕਹਿਣ ਲੱਗੇ ਜਿਸ ਝੋਲੇ ਨੂੰ ਲੱਭ ਦੇ ਨਾਲ ਰੰਗਾਇਆ ਗਿਆ ਹੈ, ਉਹ ਸਰੀਰ ਰੂਪੀ ਕੱਪੜਾ ਮੇਰੇ ਪਿਆਰੇ ਨੂੰ ਚੰਗਾ ਨਹੀਂ ਲੱਗਦਾ ਹੈ। ਫਿਰ ਕਹਿਣ ਲੱਗੇ ਜੀਵ ਇਸਤਰੀ ਕਿਉਂ ਉਹਦੇ ਉੱਤੇ ਮਾਲਕ ਉਸ ਸੇਜ 'ਤੇ ਆ ਕੇ ਬੈਠੇਗਾ? ਕਿਉਂਕਿ ਉਹਦੇ 'ਚ ਵਿਕਾਰ ਹਨ, ਉੱਥੇ ਲੱਭ ਹੈ, ਲੋਭ ਹੈ, ਹੰਕਾਰ ਹੈ, ਕਾਮ ਹੈ, ਕ੍ਰੋਧ ਹੈ। ਤੂੰ ਉੱਥੇ ਮਾਲਕ ਕਿਵੇਂ ਆ ਸਕਦਾ ਹੈ ਜਿਹੜਾ ਆਪ ਮਾਲਕ ਇਹਨਾਂ ਮਹਾਨ ਗੁਣਾਂ ਦਾ ਮਾਲਕ ਹੈ? ਅਤੇ ਮਾਲਕ ਕਹਿਣ ਲੱਗੇ ਕਿਉਂ ਧਨ ਸੇਜਿਆ ਜਾਏ? ਇਹ ਜੀਵ ਇਸਤਰੀ ਕਿਵੇਂ ਪ੍ਰਭੂ ਪਰਮਾਤਮਾ ਦੀ ਭੇਜਤਾ ਦੀ ਸੇਜ 'ਤੇ ਜਾ ਸਕਦੀ ਹੈ, ਕਿਵੇਂ ਉਹਦੇ ਆਨੰਦ ਨੂੰ ਮਾਣਿਆ ਜਾ ਸਕਦਾ ਹੈ?
ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ।
ਔਰ ਗਰੀਬ ਨਿਵਾਜ ਕਹਿਣ ਲੱਗੇ ਹੇ ਦਾਤਾ, ਹਉ ਕੁਰਬਾਨੀ ਜਾਉ ਮਿਹਰਬਾਨਾ, ਹੇ ਮਿਹਰਬਾਨ ਪਰਮਾਤਮਾ, ਮੈਂ ਤੇਰੇ ਤੋਂ ਸਦਾ ਕੁਰਬਾਨ ਜਾਂਦਾ ਹਾਂ, ਵਾਰਨੀ ਬਲਹਾਰਨੀ ਲੱਖ ਵਰੀਆ, ਤੇਰੇ ਤੋਂ ਸਦਾ ਵਾਰਨੀ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ।
ਔਰ ਤੇਰੇ ਤੋਂ ਕੁਰਬਾਨ ਜਾਂਦਾ ਮਾਲਕ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ, ਲੈਣ ਜੋ ਤੇਰਾ ਨਾਉ। ਜਿਹੜਾ ਤੇਰਾ ਨਾਮ ਜਪਦੇ ਆ, ਤੇਰੇ ਨਾਮ ਲੈਂਦੇ ਹਨ, ਤੇਰੇ ਨਾਮ ਨਾਲ ਜੁੜੇ ਹੋਏ ਹਨ, ਮੈਂ ਉਹਨਾਂ ਤੋਂ ਵੀ ਵਾਰ ਨਹੀਂ ਕੁਰਬਾਨ ਜਾਂਦਾ ਹਾਂ, ਉਹਨਾਂ ਪਿਆਰਿਆਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਪਿਆਰਿਆਂ ਦੀ ਧੂੜੀ ਮੰਗਦਾ, ਧੂੜੀ ਮੱਜਣ ਸਾਧ ਥੇ ਸਾਈਂ ਜੀਏ ਕਿਰਪਾਲ, ਲੱਦੇ ਹੰਬੇ ਥੋਕੜੇ ਨਾਨਕ ਹਰ ਤਨ ਮਾਲ। ਔਰ ਮਾਲਕ ਕਹਿਣ ਲੱਗੇ ਮੈਂ ਉਹਨਾਂ ਤੋਂ ਵੀ ਵਾਰ ਨਹੀਂ ਜਾਂਦਾ ਹਾਂ ਜਿਹੜਾ ਤੇਰਾ ਸਦੀਵ ਕਾਲ ਨਾਮ ਜਪਣ ਆਏ ਹਨ, ਉਹਦੇ ਤੋਂ ਤਾਂ ਕੁਰਬਾਨੀ ਹੈ ਮਾਲਕ ਤੋਂ। ਅਤੇ ਮਾਲਕ ਕਹਿਣ ਲੱਗੇ ਮੈਂ ਉਹਨਾਂ ਤੋਂ ਵੀ ਕੁਰਬਾਨ ਹਾਂ ਜਿਹੜੇ ਤੇਰਾ ਨਾਮ ਜਪਦੇ ਹਨ, ਤੇਰੇ ਰਸਤੇ 'ਤੇ ਤੁਰਦੇ ਹਨ, ਉਹਨਾਂ ਦੇ ਚਰਨਾਂ ਦੀ ਮੈਂ ਧੂੜੀ ਮੰਗਦਾ ਹਾਂ।
ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਉ।
ਔਰ ਜਿਹੜੇ ਤੇਰਾ ਨਾਮ ਜਪਦੇ ਹਨ, ਕਿੰਨੀ ਕੁ ਵਾਰ ਕੁਰਬਾਨ? ਮਹਾਰਾਜ ਜੀ ਕਹਿਣ ਲੱਗੇ ਸਦ ਨੂੰ ਸੈਂਕੜੇ ਵਾਰ ਵੀ ਕਿਹਾ, 100 ਵਾਰ ਵੀ ਕਿਹਾ ਹੈ, ਵੀ ਸਦੀਵ ਕਾਲ ਕੁਰਬਾਨ ਜਾਂਦਾ, ਇੱਕ ਦੋ ਵਾਰ ਨਹੀਂ। ਔਰ ਸਦ ਕੁਰਬਾਨੀ ਜਾਓ, ਉਹਨਾਂ ਤੋਂ ਸਦੀਵ ਮੈਂ ਕੁਰਬਾਨ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਜਿਹੜੇ ਤੇਰਾ ਨਾਮ ਜਪਦੇ ਹਨ ਔਰ ਜਿਹੜੇ ਤੇਰੇ ਇਸ ਰਸਤੇ 'ਤੇ ਤੁਰਨ ਆਏ ਹਨ।
ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ।
ਔਰ ਵਿਸਰਾਮ ਦੇ ਕੇ ਮੇਰੇ ਮਾਲਕ ਬਖਸ਼ਿਸ਼ ਕਰਦੇ ਹਨ ਔਰ ਪੁੱਛਿਆ ਦਾਤਾ ਠੀਕ ਹੈ, ਸਾਡਾ ਇਹ ਚੋਇਆ ਜਿਹੜਾ ਹੈ ਲੋਭ 'ਚ ਰੰਗਿਆ ਹੋਇਆ ਹੈ, ਵਿਕਾਰਾਂ 'ਚ ਰੰਗਿਆ ਹੋਇਆ ਹੈ, ਅਤੇ ਆਪ ਕਿਰਪਾ ਕਰੋ ਇਹਨੂੰ ਸੱਚਾ ਰੰਗ ਕਿਵੇਂ ਚੜ ਜਾਏ, ਪੱਕਾ ਰੰਗ ਕਿਵੇਂ ਚੜ ਜੇ, ਕੱਚਿਆਂ ਰੰਗਾਂ ਵਿੱਚ ਤੁਰਿਆ ਫਿਰਦਾ ਹੈ। ਔਰ ਮਾਲਕ ਕਹਿਣ ਲੱਗੇ, ਅਜੀਬ ਐ ਜਗਿਆਸੂ ਕਾਇਆ ਰੰਗਣ ਜੇਥੀਆ ਪਿਆਰੇ, ਵੀ ਐ ਪਿਆਰੇ ਜੇ ਤੂੰ ਆਪਣੀ ਕਾਇਆ ਨੂੰ ਰੰਗਣਾ ਚਾਹੁੰਦਾ ਹੈ, ਜੇ ਆਪਣੇ ਸਰੀਰ ਰੂਪੀ ਚੋਏ ਨੂੰ ਰੰਗਣਾ ਚਾਹੁੰਦਾ ਹੈ, ਪਾਈਏ ਨਾਉ ਮਜੀਠ। ਉਹ ਕਹਿਣ ਲੱਗੇ ਇਹਨੂੰ ਪੱਕੇ ਰੰਗ ਵਿੱਚ ਪਾ ਕੇ ਰੰਗ, ਫਿਰ ਤੇਰੇ 'ਤੇ ਗੁਰੂ ਬਖਸ਼ਿਸ਼ ਕਰੇਗਾ, ਫਿਰ ਤੇਰਾ ਚੋਲਾ ਉਸ ਮਾਲਕ ਨੂੰ ਪਾਏਗਾ। ਅਥਵਾ ਮਾਲਕ ਕਹਿਣ ਲੱਗੇ, ਜੇ ਕਾਇਆ ਰੰਗਣ ਜੇਥੀ ਆ ਪਿਆਰੇ, ਰੰਗਣ ਹੁੰਦਾ ਮੱਟੀ ਜਾਂ ਭਾਂਡਾ ਜਿਹੜਾ ਹੈ ਜਿਹਦੇ ਵਿੱਚ ਰੰਗਣ ਵਾਲਾ ਕੱਪੜੇ ਪਾ ਕੇ ਰੰਗ ਰਿੰਨ ਕੇ ਵਿੱਚ ਕੱਪੜਾ ਪਾਉਂਦਾ ਹੈ, ਉਹ ਉਸ ਬਰਤਨ ਨੂੰ ਰੰਗਣ ਕਿਹਾ ਗਿਆ ਹੈ। ਔਰ ਮਾਲਕ ਕਹਿਣ ਲੱਗੇ ਕਿ ਜੇ ਤੂੰ ਇਸ ਸਰੀਰ ਨੂੰ ਮੱਟੀ ਬਣਾ ਲਵੇਂ, ਬਰਤਨ ਬਣਾ ਲਵੇਂ, ਔਰ ਉਸ ਬਰਤਨ ਵਿੱਚ ਪੱਕਾ ਰੰਗ ਪਾ ਕੇ ਰਿੰਨ ਲਿਆ ਜਾਏ, ਪੱਕਾ ਰੰਗ ਪਾ ਦੇਵੇਂ, ਉਹਦੇ ਵਿੱਚ ਫਿਰ ਆਪਣੇ ਤਨ ਨੂੰ ਰੰਗੇ। ਮਹਾਰਾਜ ਜੀ ਕਹਿਣ ਲੱਗੇ, ਕੱਚਾ ਨਹੀਂ, ਕਿਉਂਕਿ ਦੋ ਰੰਗ ਮੰਨੇ ਹਨ ਬਾਣੀ ਨੇ, ਇਹ ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਜੀ, ਇੱਕ ਕੱਚਾ ਰੰਗ ਮਾਇਆ ਵਾਕੀ ਰੰਗ ਹੈ ਜਿਹੜਾ ਥੋੜ੍ਹੇ ਕੁ ਸਮੇਂ ਬਾਅਦ ਲਹਿ ਜਾਂਦਾ ਹੈ, ਉੱਤਰ ਜਾਂਦਾ ਹੈ। ਔਰ ਮਾੜਾ ਜਿਹਾ ਮੀਂਹ ਪੈ ਜਾਏ ਉਸ ਕੱਪੜੇ 'ਤੇ, ਪੁਰਾਣੀ ਜੇ ਕੁਸੁੰਬੀ ਰੰਗ ਦੇ ਕੱਪੜੇ ਹੁੰਦੇ ਸੀ, ਅਤੇ ਜਦੋਂ ਕੋਈ ਪਾਣੀ ਪੈ ਜਾਣਾ ਤਾਂ ਦੱਬ ਖੜੱਬਾ ਜਿਹਾ ਹੋ ਜਾਂਦਾ ਸੀ ਉਸੇ, ਕਿਉਂਕਿ ਕੱਚਾ ਸੀ ਰੰਗ ਜਿਹੜਾ ਹੈ, ਝਾਟੀ ਉਹਦੀ ਪਾਹ ਪੂ ਲਹਿ ਜਾਂਦੀ ਸੀ। ਔਰ ਇੱਕ ਰੰਗ ਹੁੰਦਾ ਹੈ ਮਜੀਠ ਰੰਗ, ਔਰ ਮਜੀਠ ਰੰਗ ਹੁੰਦਾ ਪੱਕਾ ਰੰਗ, ਇਹ ਕੱਪੜੇ 'ਤੇ ਕਿੰਨਾ ਮਰਜ਼ੀ ਇਹਨੂੰ ਪਾਣੀ 'ਚ ਉਬਾਲ ਦਿਓ, ਇਸ ਕੱਪੜੇ ਨੂੰ ਸਾੜ ਦਿਓ, ਪਰ ਉਹਦਾ ਰੰਗ ਨਹੀਂ ਸੀ ਜਾਂਦਾ, ਸੜ ਜ਼ਰੂਰ ਜਾਂਦਾ ਸੀ। ਅਤੇ ਇਸੇ ਤਰ੍ਹਾਂ ਮਾਲਕ ਕਹਿਣ ਲੱਗੇ, ਜੇ ਤੂੰ ਇਸ ਸਰੀਰ ਨੂੰ ਮੱਟੀ ਬਣਾ ਲਵੇਂ, ਇਹਦੇ ਵਿੱਚ ਨਾਮ ਦਾ ਪੱਕਾ ਰੰਗ ਪਾ ਲਵੇਂ, ਫਿਰ ਕਦੇ ਰੰਗ ਉਤਰੇਗਾ ਨਹੀਂ ਤੇਰਾ ਜਿਹੜਾ ਹੈ, ਭਾਵ ਕਿ ਕਾਇਆ ਕਾ ਪ੍ਰਚੀਰ ਬਹੁ ਫਾਰੇ, ਹਰ ਰੰਗ ਲਾਉਂਦਾ ਹੈ ਸੁਭਾਗਾ। ਵੇਖੋ ਰੰਗ ਉਤਰਦਾ ਨਹੀਂ, ਕੱਚਾ ਜਿਹਾ ਰੰਗ ਛੇਤੀ ਲਹਿ ਜਾਂਦਾ ਹੈ, ਕਈ ਵਿਖਾਵੇ ਨੂੰ ਬੜਾ ਕੁਝ ਲੱਗਦਾ ਜੀ ਫਲਾਣਾ ਸੁਣ ਇੰਨੀ ਬ੍ਰਹਮ ਗਿਆਨੀ ਆਹ ਹੈ ਉਹ ਹੈ, ਮਾੜੀ ਜੀ ਮਾਇਆ ਦੀ ਨਜ਼ਰ ਆਈ ਉਸੇ ਰੰਗ ਰੁੰਗ ਲੈ ਕੇ ਫਿੱਕਾ ਪੈ ਜਾਂਦਾ ਹੈ। ਪਰ ਮਾਲਕ ਕਹਿਣ ਲੱਗੇ, ਜਿਨ੍ਹਾਂ ਨੂੰ ਪੱਕਾ ਰੰਗ ਲੱਗ ਗਿਆ ਮਾਲਕ ਦੇ ਨਾਮ ਦਾ, ਉਹ ਫਿਰ ਜਿਹੜੇ ਰੰਗ ਚੜ੍ਹੇ ਹੋਏ ਹਨ, ਕਾਇਆ ਕਾ ਪ੍ਰਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਨ, ਫਿਰ ਉਹ ਕਾਇਆ ਰੂਪੀ ਕੱਪੜੇ ਨੂੰ ਭਾਵੇਂ ਕਿੰਨਾ ਕੁ ਪਾੜ ਦੇਵੇ, ਪਾਣੀ 'ਚ ਉਬਾਲ ਦੇਵੇ, ਉਹ ਰੰਗ ਲਹਿੰਦਾ ਨਹੀਂ ਹੈ। ਉਹਨੂੰ ਦੁਨੀਆਂ ਦੇ ਕਿੰਨੇ ਲਾਲਚ ਦਿੱਤੇ ਜਾਣ, ਸੋ ਵੇਖੋ ਭਾਈ ਦਿਆਲਾ ਜੀ ਨੂੰ ਪਾਣੀ 'ਚ ਉਬਾਲਿਆ ਗਿਆ, ਰੰਗ ਲੱਥਾ ਨਹੀਂ ਹੈ। ਇੱਕ ਪਾਣੀ ਦੀ ਦੇਗ 'ਚ ਇੰਨੀ ਗਰਮੀ 'ਚ ਉਬਾਲਿਆ ਜਾਣਾ, ਅਤੇ ਕੋਈ ਉਹਨੂੰ ਆਖੇ ਕਹਿਣ ਲੱਗੇ ਤੁਸੀਂ ਇਹ ਧਰਮ ਤਿਆਗ ਦੇਵੋ, ਤੁਸੀਂ ਮੁਸਲਮਾਨ ਮਤ ਨੂੰ ਧਾਰਨ ਕਰ ਲਵੋ, ਤੁਸੀਂ ਗੁਰੂ ਤੇਗ ਬਹਾਦਰ ਦਾ ਸਾਥ ਛੱਡ ਦਿਓ। ਉਹ ਕਹਿਣ ਲੱਗੇ, ਤਨ ਦਾ ਕੀ ਆਉਣ ਜਾਣ ਵਾਲਾ ਹੈ, ਪਰ ਇਹਦੇ ਅੰਦਰ ਬੈਠਾ ਮੇਰਾ ਮਾਲਕ ਸਦੀਵ ਕਾਲ ਰਹਿਣ ਵਾਲਾ ਹੈ, ਸਾਡੀ ਪ੍ਰੀਤੀ ਉਸ ਮਾਲਕ ਨਾਲ ਪੈ ਗਈ ਹੈ ਜਿਹਨੂੰ ਛੱਡਿਆ ਨਹੀਂ ਜਾ ਸਕਦਾ ਹੈ ਕਿਸੇ ਕੀਮਤ 'ਤੇ ਵੀ। ਔਰ ਉਸ ਨੂੰ ਉਬਾਲਿਆ ਗਿਆ, ਪਰ ਉਬਾਲਣ ਤੋਂ ਬਾਣੀ ਦਾ ਪਾਠ ਨਹੀਂ ਬਣ ਕਰ ਸਕੇ, ਭਾਈ ਸਤੀ ਰਾਮ ਨੂੰ ਰੂਹ 'ਚ ਲਪੇਟ ਕੇ ਸਾੜਿਆ ਗਿਆ, ਪਰ ਵਾਹਿਗੁਰੂ ਦਾ ਸਿਮਨ ਚੱਲਦਾ ਰਿਹਾ, ਕਿਉਂਕਿ ਪੱਕਾ ਰੰਗ ਹੈ, ਉਤਰਦਾ ਨਹੀਂ ਹੈ। ਔਰ ਗਰੀਬ ਨਵਾਜ ਜੀ ਕਹਿਣ ਲੱਗੇ, ਫਿਰ ਆਰਿਆ ਨਾ ਕਾਇਆ ਕਾਪਰ ਚੀਰ ਬਹੁ ਫਾਰੇ, ਤੋ ਆਰੇ ਨਾ ਭਾਈ ਮਤੀ ਦਾ ਉਹਨੂੰ ਚੀਰਿਆ ਗਿਆ ਹੈ, ਔਰ ਦੋਨਾਂ ਹੀ ਸਰੀਰ ਦੇ ਹਿੱਸਿਆਂ ਤੋਂ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ, ਦੋਨੋਂ ਤਨ 'ਤੇ ਜਪਜੀ ਪੜ੍ਹੈ, ਦੇਖਤ ਸਭ ਕੇ ਅਚਰਜ ਬੜੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹ ਕਹਿਣ ਲੱਗੇ ਦੋਵਾਂ ਤੰਨਾਂ ਤੋਂ ਜਿਵੇਂ ਪਾਠੀ ਸਿੰਘ 'ਤੇ ਭੋਗ ਪਾਉਂਦੇ ਆ, ਪਾਠ ਹੁੰਦਾ ਰਿਹਾ ਔਰ ਚਰਜ ਖੇਡ ਵਰਤੀ ਔਰ ਬਾਣੀ ਦਾ ਉਹਦਾ ਲੱਗਾ ਰੰਗ ਸੀ ਉਹ ਉਤਾਰ ਨਾ ਸਕੇ। ਅਤੇ ਇਹੋ ਕਾਰਨ ਸੀ ਨਾ ਔਰ ਸਿੱਖਾਂ ਨੂੰ ਕਤਾਰਾਂ 'ਚ ਖਲਿਆਰ ਖਲਿਆਰ ਕੇ ਸ਼ਹੀਦ ਕੀਤਾ ਜਾਂਦਾ ਹੈ, ਪਰ ਇੱਕ ਵੀ ਸਿੱਖ ਨੇ ਨਹੀਂ ਆਖਿਆ ਹੈ ਕਿ ਲਿਆਓ ਆ ਮੈਨੂੰ ਇੰਨੀ ਮਾਇਆ ਦੇ ਦਿਓ, ਮੈਂ ਫੇਰ ਸਿੱਖੀ 'ਚ ਆ ਜਾਵਾਂਗਾ, ਮੈਂ ਕੇਸ ਕਟਵਾ ਲੈਂਦਾ ਹਾਂ, ਮੈਂ ਸ਼ਰਾਬ ਪੀ ਲੈਂਦਾ ਹਾਂ। ਪਰ ਉਹਨਾਂ ਕਿਸੇ ਲਾਲਚ ਆਣ ਕੇ ਸਿੱਖੀ ਨੂੰ ਤਿਆਗਿਆ ਨਹੀਂ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਪਿਆਰੇ ਜੇ ਤੂੰ ਇਸ ਮਜੀਠੇ ਰੰਗ ਦੇ ਨਾਲ ਇਸ ਕਾਇਆ ਰੂਪੀ ਮੱਟੀ 'ਚ ਪੱਕਾ ਰੰਗ ਜੇਕਰ ਪਾ ਲਵੇਂ ਕਦੇ ਨਹੀਂ ਲਏਗਾ।
ਰੰਗਣ ਵਾਲਾ ਜੀ ਰੰਗੈ ਸਾਹਿਬ, ਐਸਾ ਰੰਗ ਨਾ ਡੀਠ।
ਕਾਇਆਂ ਦੀ ਮੱਟੀ ਵੀ ਆ ਗਈ, ਭਾਂਡਾ ਵੀ ਆ ਗਿਆ ਹੈ, ਉਹਦੇ ਵਿੱਚ ਪੱਕਾ ਰੰਗ ਵੀ ਪਾ ਦਿੱਤਾ ਹੈ, ਅਤੇ ਜੇ ਗਾੜੀ ਰੰਗਣ ਵਾਲੇ ਕੋਈ ਵਿਚਾਰਾ ਨਹੀਂ, ਸਮਾਨ ਸਾਰਾ ਹੀ ਪਿਆ ਹੋਵੇ ਔਰ ਗੁਰਮੁਖ ਭਾਵਨਾ ਵੀ ਰੱਖਦਾ ਹੋਵੇ, ਸ਼ਰਧਾ ਵੀ ਹੋਵੇ ਮਾਲਕ ਨੂੰ ਮਿਲਣਾ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਬੰਨੇ ਚਲਿਆ ਜਾਏ, ਉਹਨੂੰ ਕੀ ਰੰਗ ਲੱਗ ਜਾਏਗਾ? ਕਦੀ ਕਿਸੇ ਨੂੰ ਰੰਗ ਲੱਗਾ ਨਜ਼ਰ ਆਇਆ ਮਾਲਕ ਤੋਂ ਬਿਨਾਂ? ਔਰ ਗਾੜੀ ਰੰਗਣ ਵਾਲ ਲਾਰੀ ਵੀ ਵਧੀਆ ਚਾਹੀਦਾ ਹੈ। ਮਾਲਕ ਕਹਿਣ ਲੱਗੇ, ਰੰਗ ਲਾਉਣ ਵਾਲਾ ਮੇਰਾ ਮਾਲਕ ਗੁਰੂ ਗ੍ਰੰਥ ਸਾਹਿਬ ਵੀ ਹੋਣੇ ਚਾਹੀਦੇ ਹਨ। ਔਰ ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜੇ ਮੇਰਾ ਮਾਲਕ ਐਸਾ ਰੰਗ ਲਾ ਦੇਵੇ, ਐਸਾ ਨਾਮ ਦਾ ਰੰਗ ਚਾੜ ਦੇਵੇ, ਫਿਰ ਕਹਿੰਦੇ ਐਸਾ ਰੰਗ ਦੇਖਿਆ ਹੀ ਨਹੀਂ ਹੋਏਗਾ ਕਦੇ, ਵੀ ਇਹੋ ਜਿਹਾ ਰੰਗ ਲਾ ਦਿੱਤਾ ਮੇਰੇ ਮਾਲਕ ਨੇ, ਇਹੋ ਜਿਹਾ ਨਾਮ ਦਾ ਰੰਗ ਚਾੜ ਦਿੱਤਾ ਹੈ, ਐਸੀ ਬਖਸ਼ਿਸ਼ ਕਰ ਦਿੱਤੀ ਹੈ। ਫਿਰ ਕਹਿਣ ਲੱਗੇ, ਤੁਹਾਨੂੰ ਐਸਾ ਰੰਗ ਨਜ਼ਰ ਹੀ ਨਹੀਂ ਆਇਆ ਹੋਏਗਾ, ਕਿਉਂਕਿ ਲਾਰੀ ਮੇਰੇ ਮਾਲਕ ਜ਼ਰੂਰੀ ਹੋਣੇ ਚਾਹੀਦੇ ਹਨ। ਅਤੇ ਜੇ ਕੋਈ ਬੰਦਾ ਵੀ ਬਿਨਾਂ ਹੀ ਪਾ ਤੋਂ, ਬਿਨਾਂ ਹੀ ਗੁਰੂ ਤੋਂ ਆਖੇ ਮੈਨੂੰ ਗੁਰੂ ਦੀ ਲੋੜ ਹੀ ਨਹੀਂ ਹੈ, ਮੈਂ ਬਾਣੀ ਵੀ ਬਹੁਤ ਪੜ੍ਹ ਲੈਂਦਾ ਹਾਂ, ਮੈਂ ਰੋਜ਼ ਗੁਰੂ ਘਰ ਵੀ ਆਉਂਦਾ, ਮੈਨੂੰ ਪੰਜਾਂ ਪਿਆਰਿਆਂ ਕੋਲ ਜਾਣ ਦੀ ਲੋੜ ਨਹੀਂ ਹੈ, ਉਹਨਾਂ 'ਚ ਰੰਗ ਲੱਗੇਗਾ ਨਹੀਂ। ਇਸ ਕਰਕੇ ਮਾਲਕ ਦਾ ਹੋਣਾ ਜ਼ਰੂਰੀ ਹੈ। ਐਸਾ ਮਾਲਕ ਪਰਮਾਤਮਾ, ਐਸੇ ਗੁਰੂ ਗ੍ਰੰਥ ਸਾਹਿਬ ਜਦੋਂ ਐਸਾ ਰੰਗ ਲਾ ਦੇਣ, ਔਰ ਮਾਲਕ ਕਹਿਣ ਲੱਗੇ ਫਿਰ ਐਸਾ ਰੰਗ ਤੁਸੀਂ ਦੇਖਿਆ ਨਹੀਂ ਹੋਏਗਾ, ਐਸਾ ਜੀਵਨ ਦਾ ਆਨੰਦ ਬਣ ਜਾਏਗਾ, ਉਹ ਜੀਵਨ ਦਾ ਆਨੰਦ ਐਸਾ ਫਿਰ ਮਿਲਿਆ ਨਹੀਂ ਹੋਏਗਾ। ਫਿਰ ਤਾਂ ਬੰਦ ਬੰਦ ਕੱਟ ਰਹੇ ਹਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ, ਔਰ ਉਹਨਾਂ ਨੂੰ ਜਲਾਦ ਪੁੱਛਦਾ ਹੈ ਵੀ ਤੁਹਾਨੂੰ ਇਹਦੇ ਵਿੱਚ ਕੀ ਆਨੰਦ ਹੈ? ਉਹ ਕਹਿਣ ਲੱਗੇ, ਮੈਂ 90 ਸਾਲ ਦੀ ਉਮਰ 'ਚ ਇਸੇ ਆਨੰਦ ਨੂੰ ਦੇਖਦਾ ਰਿਹਾ ਹਾਂ, ਤੁਸੀਂ ਆਪਣਾ ਟੋਕਾ ਚਲਾ ਕੇ ਵੇਖੋ ਔਰ ਕਲਗੀਆਂ ਵਾਲੇ ਪਿਤਾ ਦੇ ਉਸ ਪੁੱਤਰ ਨੂੰ ਸ਼ਹੀਦ ਹੁੰਦਾ ਦੇਖਿਓ, ਇਹ ਰੰਗ ਉਤਾਰ ਨਹੀਂ ਸਕੋਗੇ। ਔਰ ਲੋਕਾਂ ਲਾਲਚ ਵੀ ਦਿੱਤੇ ਗਏ ਹਨ, ਇੱਥੋਂ ਤੱਕ ਸੰਗਤਾਂ ਨੇ ਵੀ ਕਹਿ ਤਾ ਅਸੀਂ ਟੈਕਸ ਜਿਹੜਾ ਹੈ ਜਾਂ ਮੇਲੇ ਦਾ ਮਾਮਲਾ ਦੇਣ ਲਈ ਗ੍ਰਾਹੀ ਵੀ ਕਰ ਦਿੰਦੇ ਹਾਂ। ਉਹ ਕਹਿਣਗੇ, ਇਸ ਤਨ ਨੂੰ ਬਚਾਉਣ ਲਈ ਲੋੜ ਨਹੀਂ ਹੈ, ਇਹ ਧਰਮ ਦੇ ਮੈਂ ਲੇਖੇ ਲਾ ਜਾਵਾਂਗਾ, ਕਿਉਂਕਿ ਰੰਗਣ ਵਾਲਾ ਮੇਰੇ ਕਲਗੀਆਂ ਪਿਤਾ ਬੈਠਾ ਹੈ ਔਰ ਧਰਮ ਦਾ ਸਪੂਤ ਬੰਦ ਬੰਦ ਕਟਵਾ ਕੇ ਸ਼ਹੀਦ ਹੋ ਗਿਆ। ਔਰ ਮਾਲਕ ਕਹਿਣਗੇ, ਇਹੋ ਜਿਹਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਜੀਵਨ ਮੁਕਤੀ ਦਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਨੂੰ ਚੱਲੇ ਸੀ। ਭਾਈ ਸਾਹਿਬ ਮਨੀ ਸਿੰਘ ਨੇ ਪੁੱਛਿਆ, ਮਾਲਕ ਇਹ ਹੁਣ ਤੁਹਾਡੇ ਬਿਨਾਂ ਰਹਿ ਨਹੀਂ ਸਕਦਾ ਤਨ ਜਿਹੜਾ ਹੈ? ਕਹਿਣ ਲੱਗੇ, ਤੁਹਾਨੂੰ ਰਹਿਣਾ ਪਵੇਗਾ, ਤੁਹਾਡਾ ਬੰਦ ਬੰਦ ਵੀ ਕੱਟਿਆ ਜਾਏ ਪਰ ਤੁਹਾਡੇ ਉਸ ਆਨੰਦ 'ਚ ਫਰਕ ਨਹੀਂ ਪਵੇਗਾ, ਉਹ ਸਦਾ ਕਾਇਮ ਰਹੇਗਾ, ਕਿਉਂਕਿ ਉਹ ਨਾਮ ਦਾ ਰੰਗ ਲੱਗ ਗਿਆ ਹੈ। ਉਹ ਕੱਚਾ ਪਿੱਲਾ ਹੁੰਦਾ ਤਾਂ ਪਹਿਲਾਂ ਹੀ ਦੌੜ ਜਾਂਦਾ, ਆਪਾਂ ਕੁਝ ਕੁਰਬਾਨ ਨਾ ਕਰਦਾ, ਪਰ ਉਹ ਪੂਰੇ ਗੁਰੂ ਦਾ ਮਹਾਨ ਯੋਧਾ ਸ਼ਹੀਦ ਬੰਦ ਬੰਦ ਕਟਵਾ ਕੇ ਸ਼ਹੀਦ ਹੋ ਗਿਆ। ਔਰ ਮਾਲਕ ਕਹਿੰਦੇ, ਇਹੋ ਜਿਹਾ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ ਜਿਹੜਾ ਕਦੀ ਦੇਖਿਆ ਨਹੀਂ ਹੈ।
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਔਰ ਮਾਲਕ ਕਹਿਣ ਲੱਗੇ, ਜਿਨ੍ਹਾਂ ਦੇ ਚੋਲੇ ਜਿਹੜੇ ਸਰੀਰ ਰੂਪੀ ਕੱਪੜੇ, ਤਨ ਰੂਪੀ ਜਿਹੜਾ ਅੰਤਸਕਰਨ ਜਿਹੜਾ ਹੈ, ਜਿਨ੍ਹਾਂ ਦਾ ਅੰਤਸਕਰਨ ਰੂਪੀ ਚੋਲਾ ਰੰਗਿਆ ਗਿਆ ਨਾਮ ਦੇ ਨਾਲ, ਅਸਲ 'ਚ ਪਤੀ ਪਰਮਾਤਮਾ ਉਹਨਾਂ ਦੇ ਪਾਸ ਹੈ, ਸਦਾ ਦੂਰ ਨਹੀਂ ਹੈ, ਕਿਉਂਕਿ ਮਾਲਕ ਦੂਰ ਨਹੀਂ, ਅਸੀਂ ਦੂਰ ਦੂਰ ਹੋ ਜਾਂਦੇ ਹਾਂ, ਕਿਉਂਕਿ ਹਰ ਥਾਂ 'ਤੇ ਵਿਆਪਕ ਹੈ ਔਰ ਸਾਡੇ ਅੰਦਰ ਬੈਠਾ ਹੈ। ਔਰ ਜਿਨ੍ਹਾਂ ਦੇ ਚੋਲੇ ਵੀ ਰੰਗੇ ਗਏ ਨਾਮ ਦੇ ਨਾਲ, ਕੰਤ ਤਨਾ ਕੇ ਪਾਸ, ਉਹ ਪਤੀ ਪਰਮਾਤਮਾ ਉਹਨਾਂ ਦੇ ਪਾਸ ਹੀ ਹੈ ਤੇ ਮਾਲਕ ਕਹਿਣ ਲੱਗੇ ਉਹਨਾਂ ਦੇ ਪਾਸ ਰਹਿਣ ਵਾਲਾ ਉਹ ਮਾਲਕ ਆਪ ਹੈ।
ਧੂੜ ਤੇ ਨਾ ਕੇ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ।
ਜਿਨ੍ਹਾਂ ਦੇ ਪਾਸ ਮਾਲਕ ਹੈ, ਜਿਨ੍ਹਾਂ ਦੇ ਚੋਏ ਨਾਮ ਨਾ ਰੰਗੇ ਗਏ ਹਨ, ਤੇ ਮਾਲਕ ਹੁਣ ਗੁਰਦਾਤਾ ਆਪ ਬਖਸ਼ਿਸ਼ ਕਰਦੇ ਹੈ। ਕਹਿਣ ਲੱਗੇ ਜੇ ਉਹਨਾਂ ਦੀ ਧੂੜੀ ਮਿਲ ਜਾਏ, ਧੂਤ ਨਾ ਕਿ ਜੇ ਮਿਲੈ ਜੀ ਕਹੋ। ਕਈ ਵਾਰ ਕਈ ਗੁਰਮੁਖੀ ਇੱਥੇ ਵੀ ਇਹਦਾ ਵਿਸਰਾਮ ਲਾ ਜਾਂਦੇ ਹਨ, ਧੂਤ ਨਾ ਕਿ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਅਸਲ 'ਚ ਇਹਦਾ ਵਿਸਰਾਮ ਸਹੀ ਹੈ ਜੀ ਕਹੋ। ਔਰ ਮਾਲਕ ਕਹਿਣ ਲੱਗੇ ਜੇ ਉਹਨਾਂ ਦੀ ਧੂੜੀ ਇਸ ਜੀ ਨੂੰ ਮਿਲ ਜਾਏ, ਵੇਖੋ ਉਹਨਾਂ ਦੀ ਧੂੜੀ 'ਚ ਕਿੰਨਾ ਬਲ ਹੈ, ਉਹਨਾਂ ਦੇ ਦੀ ਸੰਗਤ 'ਚ ਕਿੰਨਾ ਆਨੰਦ ਹੈ, ਉਹਨਾਂ ਪਿਆਰਿਆਂ ਦੀ ਸੰਗਤ ਮਿਲ ਜਾਏ, ਜਿਨ੍ਹਾਂ ਦੇ ਚੋਲੇ ਰੰਗੇ ਗਏ ਹਨ, ਜਿਹੜੇ ਮਾਲਕ ਤੱਕ ਪਹੁੰਚ ਗਏ ਹਨ, ਅਤੇ ਸੰਗਤ ਮਿਲ ਜੇ ਐਸੇ ਪਿਆਰਿਆਂ ਦੀ, ਐਸੇ ਗੁਰਮੁਖਾਂ ਦੀ। ਅਤੇ ਮਹਾਰਾਜ ਜੀ ਕਹਿਣ ਲੱਗੇ ਧੂਤ ਨਾ ਕਿ ਜੇ ਮਿਲੇ ਜੀ ਕਹੋ, ਫਿਰ ਜੀਵਨ ਦਾ ਫਲ ਮਿਲ ਜਾਂਦਾ, ਜੀਵਨ ਬਦਲ ਜਾਂਦਾ ਹੈ। ਤਾਂ ਹੀ ਆਪਾਂ ਸੰਗਤ ਕਹਿੰਦੇ ਹਨ ਵੀ ਸੰਗਤ ਕਰਨੀ। ਸੋ ਉਹਨਾਂ ਪਿਆਰਿਆਂ ਦੀ, ਗੁਰਮੁਖਾਂ ਦੀ, ਗੁਰਸਿੱਖਾਂ ਕੀ ਹਰ ਧੂੜ ਦੇ ਹਨ ਪਾਪੀ ਭੀ ਗਤ ਪਾਏ। ਸੋ ਚੰਗਿਆਂ ਦੀ ਸੰਗਤ ਵਿੱਚੋਂ ਜੀਵਨ ਮਿਲਦਾ ਹੈ, ਅਤੇ ਇੱਕ ਸੰਗਤ ਤੋਂ ਬਚਣ ਦੀ ਲੋੜ ਹੈ। ਮਾਲਕ ਕਹਿਣ ਲੱਗੇ ਉਹਨਾਂ ਦੀ ਜੇ ਅਰਦਾਸ ਅਸੀਂ ਬੇਨਤੀ ਕਰਦੇ ਦਾਤਾ, ਸਾਨੂੰ ਧੂੜੀ ਬਖਸ਼ ਦੇਵੋ, ਔਰ ਤਾਂ ਕਿ ਸਾਡਾ ਜੀਵਨ ਬਦਲ ਜਾਏ, ਸਾਡਾ ਜੀਵਨ ਤਬਦੀਲ ਹੋ ਜਾਏ। ਜਿਹੜੇ ਉਸ ਮਾਲਕ ਦੇ ਨਾਮ 'ਚ ਰੰਗੇ ਗਏ ਹਨ, ਅਸੀਂ ਤਾਂ ਹੀ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਓ, ਤਾਂ ਹੀ ਅਰਦਾਸ ਕਰਦੇ ਹਨ। ਅਤੇ ਅਸੀਂ ਅਰਦਾਸ ਕਰਦੇ ਦਾਤਾ ਮੈਨੂੰ ਐਸੇ ਗੁਰਸਿੱਖਾਂ ਦਾ ਮੇਲ ਬਖਸ਼। ਸੋ ਉਹਨਾਂ ਨੂੰ ਮਿਲ ਕੇ ਅਸੀਂ ਫਤਿਹ ਬੁਲਾਉਂਦੇ ਹਾਂ ਉੱਚੀ ਸਾਰੀ, ਅਤੇ ਉਦੋਂ ਮੇਰਾ ਦਾਤਾ ਰਹਿਮਤ ਕਰਦਾ ਹੈ। ਔਰ ਮਾਲਕ ਕਹਿਣ ਲੱਗੇ ਸਾਨੂੰ ਉਹਨਾਂ ਦੀ ਧੂਣੀ ਮਿਲ ਜੇ, ਮਾਲਕ ਸਾਡੀ ਅਰਦਾਸ ਹੈ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ।
ਇੱਥੇ ਇੱਕ ਅਰਦਾਸ ਹੈ, ਮਾਲਕ ਸਮਝਾਉਂਦੇ ਹਨ, ਉਹ ਕਹਿਣ ਲੱਗੇ ਉਹ ਦਾਤਾ ਆਪ ਹੀ ਰਹਿਮਤ ਕਰ ਦਿੰਦਾ, ਜਦੋਂ ਦਇਆ ਕਰਦਾ ਹੈ ਨਾ ਮੇਰਾ ਮਾਲਕ, ਆਪੇ ਸਾਜੇ, ਉਹ ਜੀਵ ਨੂੰ ਆਪ ਹੀ ਅਸਲ ਸਾਜਦਾ ਹੈ, ਪੈਦਾ ਕਰਦਾ ਹੈ। ਸਾਜਣਾ ਹੁੰਦਾ, ਕਹਿੰਦੇ ਚੀਜ਼ ਨੂੰ ਸਵਾਜ ਦਿਓ ਸਵਾਰ ਦਿਓ, ਇੱਕ ਤਾਂ ਪੈਦਾ ਕਰਨਾ ਬਣਾਉਂਦਾ ਅਤੇ ਉਹਨੂੰ ਸਵਾਰਦਾ ਵੀ ਹੈ। ਇੱਕ ਚੀਜ਼ ਦਾ ਬੁੱਤ ਘੜ ਦਿੱਤਾ ਹੈ, ਬੁੱਤ ਤੋਂ ਬਾਅਦ ਉਹਨੂੰ ਰੰਗ ਰੁੰਗ ਲਾ ਕੇ ਵਧੀਆ ਸਵਾਰਿਆ ਜਾਂਦਾ ਹੈ। ਹੁਣ ਇਹ ਸਰੀਰ ਰੂਪੀ ਚੋਲਾ ਤਾਂ ਉਹਨੇ ਬਣਾ ਦਿੱਤਾ ਹੈ ਵੀ, ਪਰ ਇਹਨੂੰ ਸਵਾਰਦਾ ਵੀ ਮਾਲਕ ਆਪ ਹੈ। ਜਿੰਨਾ ਤੇ ਉਹ ਦਇਆ ਕਰਦਾ, ਉਹਨਾਂ ਨੂੰ ਆਪ ਹੀ ਗੁਣਾਂ ਨਾਲ ਸਵਾਰ ਦਿੰਦਾ ਹੈ। ਹੁਣ ਸਾਰੀ ਸ੍ਰਿਸ਼ਟੀ ਕਿੰਨੇ ਜੀਵ ਪੈਦਾ ਕੀਤੇ ਮੇਰੇ ਮਾਲਕ ਨੇ, ਸਾਰੇ ਸਵਾਰੇ ਨਹੀਂ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ, ਕੋਈ ਸਰੀਰ ਦਾ ਉਹ ਹੀ ਹੋਰ ਰੂਪ ਜਿਹਾ ਬਣਾਈ ਬੈਠੇ ਹਨ। ਔਰ ਜਿਨ੍ਹਾਂ 'ਤੇ ਗੁਰੂ ਦਇਆ ਕਰਦਾ ਹੈ, ਉਹਨਾਂ ਨੂੰ ਸ਼ੁਭ ਗੁਣਾਂ ਨਾਲ ਸਵਾਰ ਦਿੰਦਾ, ਉਹਨਾਂ ਨੂੰ ਮਹਾਰਾਜ ਜੀ। ਸੋ ਦਇਆ, ਧਰਮ, ਸਹਿਣਸ਼ੀਲਤਾ, ਵਿਚਾਰ, ਵਿਵੇਕ, ਇਹੋ ਜਿਹੇ ਗੁਣ ਦੇ ਦਿੰਦਾ ਉਹਨਾਂ ਨੇ, ਇਹਨੂੰ ਚੁਗਲੀ, ਵਕੀਲੀ, ਨਿੰਦਿਆ, ਵੈਰ ਵਿਰੋਧ ਦੂਰ ਕਰ ਦਿੰਦਾ ਹੈ। ਉਹਨੇ ਆਪ ਇਸ ਤਰ੍ਹਾਂ ਸਵਾਰ ਦਿੱਤਾ ਗੁਣਾਂ ਦੇ ਨਾਲ, ਆਪ ਫਿਰ ਰੰਗ ਲਾ ਦਿੰਦਾ ਮਾਲਕ। ਗੁਣਾਂ ਨਾਲ ਸਵਾਰਨ ਤੋਂ ਬਾਅਦ ਰੰਗ ਲਾਉਂਦਾ ਹੈ, ਕਿਉਂਕਿ ਸਿੱਧਾ ਰੰਗ ਨਹੀਂ ਲਾਉਂਦਾ ਮੇਰਾ ਨਾਲ, ਗੁਣ ਬਖਸ਼ਦਾ ਹੈ, ਗੁਣ ਗੁਣ ਕੀਤੇ ਭਗਤ ਨਾ ਹੋਏ। ਔਰ ਫਿਰ ਆਪ ਉਹਨਾਂ ਨੂੰ ਨਾਮ ਦੇ ਰੰਗ ਵਿੱਚ ਰੰਗ ਦਿੰਦਾ ਹੈ ਮੇਰਾ ਮਾਲਕ, ਆਪ ਹੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਆਪੇ ਨਦਰ ਕਰੇ, ਜਿਹਦੇ 'ਤੇ ਕਿਰਪਾ ਦ੍ਰਿਸ਼ਟੀ ਹੋ ਜਾਏ, ਰਹਿਮਤ ਵਰਤਾ ਦਿੰਦਾ ਹੈ। ਪਤਾ ਨਹੀਂ ਕਿਹਦੇ 'ਤੇ ਉਹਨੇ ਤਰਸ ਕਰ ਲੈਣਾ ਹੈ। ਤਾਂ ਹੀ ਮੇਰੇ ਮਾਲਕ ਕਹਿਣ ਲੱਗੇ ਸਾਨੂੰ ਰੋਜ਼ ਸੰਗਤ 'ਚ ਆਉਣਾ ਜ਼ਰੂਰੀ ਹੈ, ਰੋਜ਼ ਉਹਦੇ ਦਾਤੇ ਦੇ ਚਰਨਾਂ 'ਚ ਆਓ, ਵੀ ਕਦੋਂ ਉਹਨੇ ਰਹਿਮ ਦੇ ਘਰ 'ਚ ਵਰਸ ਜਾਣਾ ਹੈ, ਕਿਹਦੇ 'ਤੇ ਦਇਆ ਕਰ ਦੇਣੀ ਹੈ। ਉਹ ਕਈ ਵਾਰ ਔਗਣ ਵੀ ਨਹੀਂ ਦੇਖਦਾ ਹੈ, ਬਾਂਹ ਪਕੜ ਠਾਕਰ ਹੋ ਕਿੱਦੀ, ਗੁਣ ਔਗਣ ਨਾ ਪਛਾਣੇ, ਗੁਣ ਔਗਣ ਨਾ ਵਿਚਾਰੇ, ਕਹਿੰਦੇ ਗੁਣ ਔਗਣਾਂ ਦੀ ਵਿਚਾਰ ਹੀ ਨਹੀਂ ਕਰਦਾ ਮੇਰਾ ਦਾਤਾ। ਕਈ ਵਾਰ ਬੜੇ ਬੜੇ ਔਗਣ ਆ ਰਹੇ ਨੂੰ, ਕੌਡੇ ਰਾਕਸ਼ ਵਰਗੇ ਨੂੰ ਵੀ ਗਲ ਨੂੰ ਲਾ ਦਿੱਤਾ, ਰੰਗ ਲਾ ਦਿੱਤਾ ਹੈ। ਵੇਖੋ ਦੁਨੀਆਂ ਦੀ ਬਹੁਤ, ਦੁਨੀਆਂ ਨੂੰ ਮਾਰਨ ਵਾਸਤੇ ਸੱਜਣ ਠੱਗ, ਉਹਦੇ ਨਾਲ ਠੱਗੀ ਲਾ ਦਿੰਦੇ ਮੇਰੇ ਮਾਲਕ, ਦਇਆ ਕਰ ਦਿੰਦੇ ਹਨ, ਉਹਨਾਂ 'ਤੇ ਵੀ ਤਰਸ ਕਰ ਦਿੱਤਾ। ऐसे नेकां कई जालमां नूं रहे पा दिता। कहण लगे जिहनूं किरपा दृष्टि करदा है आप गुणा ना सवारदा रंग ला दिंदा है।
नानक कामण कंतै पावै आपे ही रावे।
मालक शब्द की समाप्ति करते हैं। मालक कहन लगे नानक कामण कंतै पावै, वो जीव स्त्री फिर पति नूं पा जांदी है। हुण शुभ गुण होण तो उहदे विच गुण होण वैसे और चंगे गुणा वाई हो गए तो पति नूं पा जांदी है। जे गुण कोई ना बाहरों नेकां शिंगार सतगुरु लाए होण तो गुण कोई है नहीं फिर पति नूं पाउंदी नहीं। मालक है जो शुभ गुणा का शिंगार बनाया हो गए वो जीव स्त्री जड़ी है उहदे च दया हो गए, उहदे च सहनशीलता हो गए, प्यार हो गए, नीवन सुख रखमण गुंजे बह मणिया मंत ये त्रै भैणी वेस कर ता वस आवे कंत। ये गुण आ जाण और मालक कहन लगे कंतै पावै वो पति परमात्मा नूं पा जांदी है। आपे ही रावे वो आप ही उहदे आनंद नूं माणदी है। रावे उहदा मानना पौरी भेदता दे विच लीन हो जांदी है। उस मालक दे मालक उस जीव इसनूं अपनी सेजा ते बिठा लैंदा है और उहदे उहनूं अपने च भेद कर लैंदा है। फिर वो कहिंदा प्यारिया मैं तेरे तो वख नहीं हो सकता हाँ। भाई पारो बेनती करता है मालक गुरु अमरदास जी आप दया करो चरणा च आ के कहिंदे मालक मैनू उच्ची अवस्था बख्शो। तो मालक कहन लगे भाई पारो तेरी अवस्था बहुत वड्डी है और एदों उच्ची कोई अवस्था नज़र नहीं आउंदी है। मेरा तो चित करदा तैनू गुरता गद्दी ते बिठा देईए। वेखो किड्डी अवस्था होएगी। तो महाराज जी कहन लगे मन मेरे में आवे आवै गुरता गद्दी तो ही बिठावै। इतिहास है भाई पारो मेरा तो यह चित करदा तू इन्ना गुणी है तैनू गुरता दे तख्त ते बिठा रही है। तो भाई पारो अगे उत्तर दिंदा है ये नहीं कि माक लियाओ जल्दी तुसी जाओ मैं बैठदा हाँ। अवस्था एडी है और कहन लगे कर जोड़े पारो पग परे त्राहे त्राहे कर बचन उचरियो। कहिंदे भाई पारो दे हाथ जुड़ गए। वह कहन लगे मालक रखिया करो रखिया करो मैं इस तख्त के लायक नहीं हाँ। तुसी इस तरह बख्शिश कर दिओ सतगुरु सिखी ही मोह पावे गुरता सतगुरे सहावे। उन्हें यह भी पता तख्त ते कौन बहन वाला है। कहन लगे महाराज जे तुठे जे तो मैनू सिखी दे रहे ये गुरता तो केवल गुरु रामदास बह सकते भाई जेठा मैं ये लायक नहीं हाँ। ये की है गुरु की रहमत नहीं है। सिख आके मंग रहा अवस्था तो मालक अवस्था ताकि गुरता तख्त देने लिए तैयार है। तो कहन लगे मेरे दाते ने उन्हें आख्या मालक मैं वखरा नहीं रह सकता। कहन लगे पारो फिर इस तरह कर आ शरीर छड़ के साडे हिरदे च बह जा असी दोवें वखरे नहीं रह सकते। असी गुरु रामदास दे हिरदे च बह के संसार का भला करिए। उस शरीर त्याग गए ज्योति ज्योत रली संपूर्ण थी आराम। और मालक कहन लगे जदों ऐसा गुरसिख गुरु नूं पा जाए तो उहदा आनंद माणदा ही है भी तो उहदे लई गुण आउणे जरूरी है उहदे लई बाणी आउणी जरूरी है। मेरे साहिब गुरु नानक देव महाराज जी ने साडे ते महान तरस करदे आ ये सानू अगम्य उपदेश बख्शिश कीता है। गुरु बख्शिश करे ये पावन उपदेश साडे हिरदियां च वसे भुल्लां चुक्कां दी खिमा। आओ प्यार ना आखरी पंक्तियां पढ़ के समाप्ति करिए।
आपे साजे आपे रंगे आपे नदर करे नानक कामण कंत पावे आपे ही रावे।
वाहेगुरु जी का खालसा वाहेगुरु जी की फतेह।